ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਪਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਜਾਗਤ ਜੋਤ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ ਹੈ ਧਨਾਸਰੀ ਰਾਗ ਅੰਦਰ ਸਿੱਖ ਧਰਮ ਦੇ ਬਾਨੀ ਜਾਹਰ ਪੀਰ ਸਰਬ ਕਲਾ ਸਮਰੱਥ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਜੋ ਅਸ਼ਟਪਦੀਆਂ ਦੇ ਸਿਰਲੇਖ ਹੇਠ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 685 ਅਤੇ 686 ਤੇ ਧਨਾਸਰੀ ਰਾਗ ਵਿੱਚ ਸ਼ੋਭਨੀਕ ਹਨ। ਸ਼ਬਦ ਦੇ 8 ਪਦੇ ਨੇ, 2 ਪਾਵਨ ਤੁਕਾਂ ਦਾ ਇੱਕ ਬੰਦ ਰਹਾਉ ਵਾਲਾ ਹੈ, ਉਸ ਤੋਂ ਬਾਅਦ ਵੀ ਸਤਿਗੁਰਾਂ ਨੇ ਏਕਾ ਪਾਇਆ ਹੋਇਆ ਜਿਸ ਦਾ ਇਹ ਭਾਵ ਸੀ ਕਿ 8 ਪਦਿਆਂ ਦੀ ਜੋ ਵਿਚਾਰਧਾਰਾ ਹੈ, ਜੋ ਕੇਂਦਰੀ ਭਾਵ ਹੈ, ਮੇਨ ਆਈਡੀਆ ਹੈ, ਉਹ ਰਹਾਉ ਵਾਲੇ ਬੰਦ ਵਿੱਚ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰ ਸ਼ਬਦ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ, ਗੁਰੂ ਫਤਿਹ ਸਾਰੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਰਹਾਓ ਵਾਲੇ ਬੰਦ ਵਿੱਚ ਕਿਰਪਾ ਕੀਤੀ ਹੈ, ਕਿਆ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਗਰੀਬ ਨਵਾਜ ਨੇ ਇਸ ਪਾਵਨ ਸ਼ਬਦ ਦੇ ਦੁਆਰਾ ਜਿੱਥੇ ਪਰਮੇਸ਼ਰ ਅਤੇ ਸਤਿਗੁਰੂ ਨੂੰ ਇੱਕ ਸਾਗਰ ਇੱਕ ਸਰੋਵਰ ਦੀ ਤਰ੍ਹਾਂ ਦੱਸਿਆ, ਉੱਥੇ ਜਦੋਂ ਮਨੁੱਖ ਸਰਬ ਕਲਾ ਸਮਰੱਥ ਪਰਮੇਸ਼ਰ ਨਾਲੋਂ ਟੁੱਟ ਕੇ ਪਰਮੇਸ਼ਰ ਦੇ ਸਰੂਪ ਸਤਿਗੁਰ ਤੋਂ ਬੇਮੁੱਖ ਹੋ ਕੇ ਅਲਪ ਸ਼ਕਤੀਆਂ ਦੇ ਨਾਲ ਜੁੜਦਾ ਹੈ, ਉਹਨਾਂ ਨੂੰ ਗਰੀਬ ਨਵਾਜ ਜੀ ਨੇ ਇੱਕ ਛੱਪੜ ਦੀ ਤਰ੍ਹਾਂ ਦੱਸਿਆ। ਜਿਹੜਾ ਪਰਿਪੂਰਨ ਪਰਮੇਸ਼ਰ ਨਾਲ ਸੱਚੇ ਸਤਿਗੁਰੂ ਨਾਲ ਜੁੜਦਾ ਉਹ ਹੰਸ ਹੈ। ਜਿਹੜਾ ਇਹ ਭੁਲੇਖਾ ਖਾ ਲੈਂਦਾ ਵੀ ਆਪਾਂ ਕਿਤੇ ਵੀ ਚਲੇ ਜਾਈਏ, ਜਿਵੇਂ ਇੱਕ ਬਗਲੇ ਦੇ ਮਨ ਵਿੱਚ ਇਹ ਵਿਚਾਰ ਹੈ ਕਿ ਜਿਵੇਂ ਇੱਕ ਸਾਗਰ ਵਿੱਚ ਇੱਕ ਸਰੋਵਰ ਵਿੱਚ ਪਾਣੀ ਹੈ, ਇਵੇਂ ਛੱਪੜਾਂ ਦਾ ਪਾਣੀ ਟੋਬਿਆਂ ਦਾ ਪਾਣੀ ਵੀ ਸ਼ਾਇਦ ਵੱਡੇ ਸਾਗਰ ਜਾਂ ਸਰੋਵਰ ਦੇ ਪਾਣੀ ਦੀ ਤਰ੍ਹਾਂ ਹੈ। ਇਵੇਂ ਹੀ ਜਿਹੜਾ ਮਨਮੁੱਖ ਹੈ ਉਹ ਸੱਚੇ ਰੱਬ ਨਾਲੋਂ ਸੱਚੇ ਸਤਿਗੁਰੂ ਨਾਲੋਂ ਟੁੱਟ ਕੇ ਜਦੋਂ ਵਹਿਮਾਂ ਭਰਮਾਂ ਵਿੱਚ ਕਰਮ ਕਾਂਡਾਂ ਵਿੱਚ ਪਖੰਡਵਾਦ ਵਿੱਚ ਖਚਤ ਹੁੰਦਾ, ਗਰੀਬ ਨਵਾਜ ਨੇ ਉਸ ਨੂੰ ਬਗਲੇ ਦੀ ਤਸ਼ਬੀਹ ਦਿੱਤੀ ਹੈ। ਰਹਾਉ ਦੇ ਬੰਦ ਵਿੱਚ ਸਤਿਗੁਰਾਂ ਕਿਰਪਾ ਕੀਤੀ ਕਿ ਸੱਚੇ ਸਤਿਗੁਰੂ ਨੂੰ ਸੱਚੇ ਪਰਮੇਸ਼ਰ ਨੂੰ ਛੱਡ ਕੇ ਜੇ ਕੋਈ ਬਗਲਾ ਰੂਪੀ ਮਨਮੁੱਖ ਕਿਸੇ ਛੱਪੜ ਦੇ ਵਿੱਚ ਜਾ ਕੇ ਨਹਾਉਣ ਦਾ ਯਤਨ ਕਰੇ ਤੇ ਉਹਨੂੰ ਵਿਚਾਰੇ ਨੂੰ ਕੀ ਮਿਲੇਗਾ, ਕਿਉਂਕਿ ਸਾਗਰ ਜਿਹੜਾ ਉਹਦੇ ਵਿੱਚ ਤਾਂ ਰਤਨ ਨੇ, ਉਹਦੇ ਵਿੱਚ ਤਾਂ ਹੀਰੇ ਮੋਤੀ ਨੇ, ਪਰ ਛੱਪੜ ਦੇ ਵਿੱਚ ਕੇਵਲ ਜਾਲਾ ਹੈ, ਕੇਵਲ ਬੂਰ ਹੈ, ਕੇਵਲ ਚਿੱਕੜ ਹੈ। ਜੇ ਕਿਤੇ ਕੋਈ ਬਗਲਾ ਰੂਪੀ ਮਨਮੁੱਖ ਰੱਬ ਨਾਲੋਂ ਪਰਮੇਸ਼ਰ ਸਤਿਗੁਰੂ ਨਾਲੋਂ ਟੁੱਟ ਕੇ ਦੇਹਧਾਰੀਆਂ ਵੱਲ ਪਖੰਡੀਆਂ ਵੱਲ ਜਾਂਦਾ ਤੇ ਉਹਦੀ ਹਾਲਤ ਇਸੇ ਤਰ੍ਹਾਂ ਦੀ ਹੈ ਜਿਵੇਂ ਇੱਕ ਬਗਲਾ ਸਾਗਰ ਨੂੰ ਛੱਡ ਕੇ ਛੱਪੜ ਦੇ ਜਾ ਕੇ ਬੈਠਦਾ ਤੇ ਜੇ ਉਹਦੇ ਵਿੱਚ ਉਹ ਨਹਾਵੇਗਾ ਵੀ, ਉਹਦੇ ਵਿੱਚ ਚੁੱਭੀ ਲਾਵੇਗਾ ਵੀ, ਤੇ ਉਹਦੀ ਮੈਲ ਜਿਹੜੀ ਹੈ ਉਹ ਦੂਰ ਨਹੀਂ ਹੋਵੇਗੀ, ਸਗੋਂ ਚਿੱਕੜ ਅਲੂਦ ਹੋ ਕੇ ਉਹ ਅੱਗੇ ਨਾਲੋਂ ਵੀ ਮੈਲਾ ਹੋ ਜਾਂਦਾ। ਕਿਉਂਕਿ ਪਰਮੇਸ਼ਰ ਨਾਲੋਂ ਟੁੱਟ ਕੇ ਹੀ ਸਾਡਾ ਜੀਵਨ ਮੈਲਾ ਹੁੰਦਾ, ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲਹਿੰਦੀ, ਭਾਈ ਵੀਰ ਸਿੰਘ ਜੀ ਦੇ ਵਚਨ ਨੇ। ਪਰ ਜਦੋਂ ਜੀਵ ਪਰਮੇਸ਼ਰ ਨਾਲ ਜੁੜਨ ਦੀ ਬਜਾਏ ਛੋਟੀਆਂ ਸ਼ਕਤੀਆਂ ਨਾਲ ਜੁੜਨ ਦਾ ਯਤਨ ਕਰਦਾ ਤੇ ਅੱਗੇ ਨਾਲੋਂ ਵੀ ਮੈਲਾ ਹੋ ਜਾਂਦਾ, ਕਿਉਂਕਿ ਇਹ ਮਨ ਮੈਲਾ ਇੱਕ ਨਾ ਧਿਆਏ। ਜਦੋਂ ਤੱਕ ਇਹ ਇੱਕ ਨਾਲ ਨਹੀਂ ਜੁੜਦਾ ਇਹ ਸਗੋਂ ਹੋਰ ਮੈਲ ਨਾਲ ਭਰ ਜਾਂਦਾ। ਸਤਿਗੁਰੂ ਜੀ ਦੀ ਬਾਣੀ ਦਾ ਨਿਰਣਾ ਹੈ, ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਧੁਰ ਤੋਂ ਹੀ ਮਾਲਕ ਦੀ ਇਹ ਰਜ਼ਾ ਹੈ ਕਿ ਜਿਹੜੇ ਗੁਰਸਿੱਖ ਹੰਸ ਨੇ ਉਹਨਾਂ ਦਾ ਸੰਬੰਧ ਗੁਰੂ ਸਾਗਰ ਨਾਲ, ਗੁਰੂ ਸਰੋਵਰ ਨਾਲ ਜੋੜ ਕੇ ਪਰਮੇਸ਼ਰ ਨੇ ਲਿਖ ਦਿੱਤਾ। ਇੰਜ ਕਹਿ ਲਈਏ ਕਿ ਸਿੱਖ ਹੈ ਹੀ ਉਹ ਜਿਹੜਾ ਗੁਰੂ ਸਾਗਰ ਨਾਲ, ਗੁਰੂ ਸਰੋਵਰ ਨਾਲ ਜੁੜਿਆ ਹੋਇਆ। ਜਿਹੜਾ ਵਿਖਾਵੇ ਕਰਕੇ ਭੇਖ ਕਰਕੇ ਕਹਿ ਰਿਹਾ ਹੋਵੇ ਮੈਂ ਸਿੱਖ ਹਾਂ, ਸਿੱਖਾਂ ਦੇ ਘਰ ਜਨਮ ਹੋਇਆ ਹੋਵੇ ਤੇ ਕਰਮ ਕਰੇ ਉਹ ਮਨਮਤ ਵਾਲੇ ਸ਼ਬਦ ਗੁਰੂ ਗਿਆਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕੱਚੇ ਪਿੱਲੇ ਦੇਹਧਾਰੀਆਂ ਦੇ ਡੇਰਿਆਂ ਤੇ ਜਾਵੇ, ਜਠੇਰੇ ਪੂਜੇ, ਮੜੀਆਂ ਦੀ ਪੂਜਾ ਕਰੇ, ਵਹਿਮਾਂ ਭਰਮਾਂ ਵੱਲ ਧਾਗੇ ਤਵੀਜ਼ਾਂ ਵੱਲ ਤੁਰੇ, ਕਈ ਤਰ੍ਹਾਂ ਦੇ ਉਹ ਕਰਮ ਕਾਂਡ ਪਖੰਡਵਾਦ ਕਰੇ। ਸਾਹਿਬ ਕਹਿੰਦੇ ਭਾਈ ਉਹ ਹੰਸ ਨਹੀਂ ਜੇ, ਉਹ ਅਸਲ ਵਿੱਚ ਬਗਲਾ ਹੈ। ਇਹੀ ਕਾਰਨ ਕਿ ਉਹ ਹੰਸਾਂ ਵਿੱਚ ਆ ਕੇ ਜੇ ਬੈਠੇਗਾ ਵੀ
ਤੇ ਉਹਦੀ ਬਿਰਤੀ ਹੰਸਾਂ ਵਾਲੀ ਨਹੀਂ ਬਣਦੀ, ਕਿਉਂਕਿ ਸਤਸੰਗ ਰੂਪੀ ਸਰੋਵਰ ਤੇ ਆ ਕੇ ਵੀ ਉਹਦਾ ਧਿਆਨ ਪਖੰਡਵਾਦ ਵੱਲ ਕਰਮ ਕਾਂਡਾਂ ਵੱਲ ਹੀ ਜੁੜਿਆ ਰਹਿੰਦਾ। ਜਿਵੇਂ ਕਿਸੇ ਸਾਗਰ ਦੇ ਕੋਲ ਬਗਲਾ ਚਲਿਆ ਵੀ ਜਾਵੇ, ਕਈ ਵਾਰ ਬਗਲਾ ਵੇਖਣ ਨੂੰ ਹੰਸ ਨਾਲੋਂ ਵੀ ਜ਼ਿਆਦਾ ਚਿੱਟਾ ਲੱਗਦਾ, ਇੱਕ ਪੈਰ ਤੇ ਖੜੋ ਕੇ ਅੱਖਾਂ ਮੀਟ ਕੇ ਧਿਆਨ ਵੀ ਧਰਦਾ, ਪਰ ਉਹਦੀਆਂ ਅੱਖਾਂ ਮੀਟਣੀਆਂ ਉਹਦੀ ਇਹ ਸਾਧਨਾ ਕੋਈ ਤੱਤ ਵੇਤਾ ਹੰਸਾਂ ਵਰਗੀ ਨਹੀਂ, ਸਗੋਂ ਉਹਦੀ ਇੱਕ ਲਿਵ ਜਿਹੜੀ ਲਗਾਤਾਰ ਧਿਆਨ ਜਿਹੜਾ ਟਿਕ ਟਿੱਕੀ ਹੈ ਉਹ ਡੱਡੀਆਂ ਤੇ ਮੱਛੀਆਂ ਫੜਨ ਵਾਸਤੇ ਲੱਗੀ ਹੁੰਦੀ ਹੈ। ਕਿਉਂਕਿ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਨਿਰਣਾ ਦਿੱਤਾ, ਹੰਸਾਂ ਵਿੱਚ ਬੈਠਾ ਬੱਗ ਨਾ ਬਣੀ, ਨਿੱਤ ਬੈਠਾ ਮੱਛੀ ਨੂੰ ਤਾਰ ਲਾਵੇ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਵੇ। ਦੋਵਾਂ ਦੀ ਬਿਰਤੀ ਜਿਹੜੀ ਹੈ ਉਹਦੇ ਵਿੱਚ ਜ਼ਮੀਨ ਸਮਾਨ ਦਾ ਅੰਤਰ ਹੈ। ਬਗਲਾ ਭਾਵੇਂ ਹੰਸ ਨਾਲੋਂ ਵੀ ਜ਼ਿਆਦਾ ਚਿੱਟਾ ਹੋਵੇ, ਪਰ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਦਾ 550 ਸਾਲਾ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਇਸ ਸਾਲ ਮਨਾਉਣਾ, ਜਿੱਥੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਪੰਥਕ ਲੈਵਲ 'ਤੇ ਮਨਾਇਆ ਜਾਣਾ, ਉੱਥੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ, ਇਹ ਸਾਰਾ ਸਾਲ ਹੀ ਸਤਿਗੁਰਾਂ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜਿੱਥੇ ਮੁੱਖ ਵਾਕ ਵੀ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਅਤੇ ਆਪਾਂ ਯਤਨ ਕਰਾਂਗੇ ਕਿ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਪ੍ਰਚਾਰਕ ਫੇਰੀਆਂ ਦੇ ਦੌਰਾਨ ਕਿੱਥੇ ਕਿੱਥੇ ਇਹ ਸ਼ਬਦ ਵਰਤਿਆ, ਤਾਂ ਕਿ ਸਾਨੂੰ ਸਮਝ ਆ ਸਕੇ ਕਿ ਹੰਸ ਅਤੇ ਬਗਲੇ ਵਿੱਚ ਨਿਰਣਾ ਕੀ ਹੈ। ਤੁਲੰਬੇ ਦੀ ਧਰਤੀ ਹੈ, ਸੱਜਣ ਠੱਗ ਦੀ ਹਵੇਲੀ, ਸਾਹਿਬ ਵੇਖ ਰਹੇ ਨੇ ਕਿ ਬਾਹਰੋਂ ਹੰਸਾਂ ਵਰਗਾ ਭੇਖ ਹੈ, ਪਰ ਅੰਦਰੋਂ ਠੱਗ ਬਿਰਤੀ ਜਿਹੜੀ ਹੈ ਉਹ ਬਗਲਿਆਂ ਵਰਗੀ ਹੈ। ਗਰੀਬ ਨਵਾਜ ਨੇ ਸੱਜਣ ਠੱਗ ਦੀ ਹਵੇਲੀ ਵਿੱਚ ਖੜੋ ਕੇ ਵੀ ਇਹ ਬਚਨ ਕਹੇ ਸਨ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਬਣੇ ਬੱਗੇ ਨਾ ਕਹੀਏ। ਸੱਜਣਾ, ਜੇ ਕੋਈ ਬਾਹਰੋਂ ਭੇਖ ਕਰਕੇ ਚਿੱਟਾ ਹੋਵੇ, ਹੰਸਾਂ ਵਰਗਾ ਹੋਵੇ, ਪਰ ਅੰਦਰ ਠੱਗੀਆਂ ਵਾਲੀ ਬਿਰਤੀ ਹੋਵੇ, ਤੇ ਕਦੇ ਉਹ ਬਗਲਾ ਹੰਸ ਨਹੀਂ ਬਣ ਸਕਦਾ। ਬਸ ਇਹ ਸੁਣਨ ਦੀ ਦੇਰ ਸੀ ਕਿ ਸੱਜਣ ਠੱਗ ਠੱਗੀਆਂ ਛੱਡ ਕੇ ਅਸਲ ਵਿੱਚ ਹੰਸ ਰੂਪੀ ਸੱਜਣ ਬਣ ਗਿਆ। ਜੇ ਗਰੀਬ ਨਵਾਜ ਬਨਾਰਸ ਦੀ ਧਰਤੀ 'ਤੇ ਗਏ, ਉੱਥੇ ਪੰਡਿਤ ਚਤੁਰਦਾਸ ਸਰਬ ਸਾਂਝੇ ਰੱਬ ਦੀ ਇਬਾਦਤ ਛੱਡ ਕੇ ਪੱਥਰਾਂ ਨੂੰ ਸਾਲਗ੍ਰਾਮ ਕਹਿ ਕੇ ਪੂਜ ਰਿਹਾ ਸੀ, ਅਤੇ ਗਰੀਬ ਨਵਾਜ ਨੇ ਉੱਥੇ ਵੀ ਇਹ ਬਚਨ ਕਹੇ ਸਨ, ਸਾਲਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਦੋ ਦਇਆ ਕਰੋ ਦਿਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਢੈਗ ਦਵਾਲ ਕਾਹੇ ਗੱਚ ਲਾਵੋ। ਅਤੇ ਪੰਡਿਤ ਚਤੁਰਦਾਸ ਨੇ ਬੇਨਤੀ ਕੀਤੀ, ਮਾਲਕ ਜੀ ਜੇ ਇਹ ਸਾਰੇ ਕਰਮ ਨਿਰਾਰਥਕ ਨੇ, ਇਹ ਬਗਲਿਆਂ ਦੀ ਤਰ੍ਹਾਂ ਨੇ, ਤੇ ਮਨੁੱਖ ਹੰਸ ਕਿਵੇਂ ਬਣ ਸਕਦਾ? ਤੇ ਉੱਥੇ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸਨ, ਜੇ ਉਸ ਸੱਚੇ ਮਾਲਕ ਦੇ ਅੱਗੇ ਅਰਦਾਸ ਕਰੀਏ, ਮਾਲਕ ਜੀ ਸਾਨੂੰ ਸੋਝੀ ਦਿਓ, ਅਸੀਂ ਤੁਹਾਡੀ ਇਬਾਦਤ ਵਿੱਚ ਜੁੜੀਏ, ਤੇ ਸੱਚਮੁੱਚ ਉਹ ਬਗਲਿਆਂ ਨੂੰ ਵੀ ਹੰਸ ਬਣਾਉਣ ਦੀ ਸਮਰੱਥਾ ਰੱਖਦਾ ਹੈ। ਧਰਮ ਦੀ ਦੁਨੀਆ ਵਿੱਚ ਜਦੋਂ ਅਸੀਂ ਰੱਬ ਨਾਲੋਂ ਟੁੱਟ ਕੇ ਦੇਵੀ ਦੇਵਤਿਆਂ ਨਾਲ ਜਾਂ ਛੋਟੀਆਂ ਸ਼ਕਤੀਆਂ ਨਾਲ ਜੁੜਦੇ ਹਾਂ, ਪੱਥਰਾਂ ਨਾਲ ਜੁੜਦੇ ਹਾਂ, ਇਹ ਬਗਲਾ ਬਿਰਤੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਬਚਨ ਇਨਕਲਾਬੀ ਸਨ, ਉਹਨਾਂ ਨੇ ਸਾਨੂੰ ਬਗਲੇ ਤੋਂ ਹੰਸ ਬਣਨਾ ਦੱਸਿਆ ਹੈ। ਸਾਹਿਬ ਨੇ ਉਸੇ ਸ਼ਬਦ ਦੇ ਅਖੀਰ ਵਿੱਚ ਜ਼ਿਕਰ ਕੀਤਾ, ਬਗਲੇ ਤੇ ਫੁੱਨ ਹੰਸਲਾ ਹੋਵੇ, ਜੇ ਤੂੰ ਕਰੈ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਹੁਣ ਇਹ ਅਸੀਂ ਆਪਣੇ ਜੀਵਨ ਵਿੱਚ ਵਿਚਾਰ ਕਰਨੀ ਹੈ ਕਿ ਆਪਾਂ ਹੰਸ ਬਣਨਾ ਹੈ ਕਿ ਬਗਲੇ ਬਣਨਾ। ਜੇ ਤੇ ਸਰਬ ਕਲਾ ਸਮਰੱਥ ਜਿਹੜਾ ਆਦਿ ਕਾਲ ਤੋਂ ਹੈ, ਜਦੋਂ ਯੁੱਗ ਵੀ ਨਹੀਂ ਸਨ ਸ਼ੁਰੂ ਹੋਏ, ਜਦੋਂ ਕੋਈ ਅਵਤਾਰ ਪੈਗੰਬਰ ਕੋਈ ਵਲੀ ਔਲੀਆ ਵੀ ਇਸ ਸੰਸਾਰ ਵਿੱਚ ਨਹੀਂ ਸੀ, ਇੱਥੇ ਤੱਕ ਕਿ ਇਸ ਸੰਸਾਰ ਦੀ ਉਦੋਂ ਸਿਰਜਣਾ ਵੀ ਨਹੀਂ ਸੀ ਹੋਈ, ਵਜੂਦ ਵੀ ਨਹੀਂ ਸੀ, ਜਿਹੜਾ ਰੱਬ ਉਦੋਂ ਵੀ ਸੀ, ਜਿਹੜਾ ਯੁੱਗਾਂ ਤੋਂ ਪਹਿਲਾਂ, ਅਵਤਾਰਾਂ ਤੋਂ ਪਹਿਲਾਂ, ਪੈਗੰਬਰਾਂ ਤੋਂ ਪਹਿਲਾਂ, ਜਿਹੜਾ ਸਾਰੇ ਸੰਸਾਰ ਨੂੰ ਸਾਜਣ ਵਾਲਾ ਹੈ, ਜਿਹੜਾ ਉਹਦੇ ਨਾਲ ਜੁੜੇਗਾ ਉਹ ਹੰਸ ਹੈ, ਉਹ ਤੱਤ ਵੇਤਾ ਹੈ। ਤੇ ਜਦੋਂ ਕੋਈ ਸੂਰਜ ਦੀ ਪੂਜਾ ਨਾਲ, ਚੰਦਰਮਾ ਦੀ ਪੂਜਾ ਨਾਲ, ਗ੍ਰਹਿ ਨਛੱਤਰਾਂ ਦੀ ਪੂਜਾ ਨਾਲ ਕਈ ਤਰ੍ਹਾਂ ਦੀਆਂ ਛੋਟੀਆਂ ਸ਼ਕਤੀਆਂ ਨੂੰ ਰੱਬ ਥਾਪ ਕੇ ਉਸ ਰੱਬ ਦੀ ਹੈਸੀਅਤ ਦਾ ਨਿਰਾਦਰ ਕਰਨ ਦਾ ਯਤਨ ਕਰਦਾ ਵੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਵੀ ਹੈ ਤਾਂ ਉਹ ਸੁਲਤਾਨ ਤੇ ਉਹਨੂੰ ਮੀਆਂ ਮੀਆਂ ਕਹੀ ਚੱਲੀਏ ਸਾਹਿਬ ਕਹਿੰਦੇ ਕੋਈ ਬਹੁਤੀ ਵਡਿਆਈ ਨਹੀਂ ਹੈ, ਇਹ ਤਾਂ ਬੜੀ ਛੁਟਿਆਈ ਹੈ, ਇਹ ਤਾਂ ਨਿੰਦਾ ਹੈ ਉਹ ਸੱਚੇ ਰੱਬ ਦੀ। ਜਿਹੜਾ ਸੱਚੇ ਰੱਬ ਨਾਲ ਜੁੜ ਜਾਵੇਗਾ ਸਾਹਿਬ ਕਹਿੰਦੇ ਉਹ ਹੰਸ ਹੈ, ਜਿਹੜਾ ਉਹਦੇ ਨਾਲੋਂ ਟੁੱਟੇਗਾ ਉਹ ਬਗਲਾ ਹੈ। ਹੁਣ ਹੰਸ ਬਿਰਤੀ ਜਿਹੜੀ ਹੈ ਸਾਹਿਬ ਕਹਿੰਦੇ ਉਹ ਹਮੇਸ਼ਾ ਹੀਰੇ ਮੋਤੀ ਚੁਗਣ ਵਾਲੀ ਹੈ, ਤੱਤ ਵੇਤਾ ਹੈ, ਪਰਮੇਸ਼ਰ ਨਾਲ ਜੁੜਨ ਵਾਲੀ ਹੈ, ਅਤੇ ਬਗਲਾ ਬਿਰਤੀ ਜਿਹੜੀ ਹੈ ਉਹ ਫੋਕਟ ਹੈ। ਬਾਬਾ ਫਰੀਦ ਜੀ ਨੇ ਜਿੱਥੇ ਸਾਨੂੰ ਇਹ ਸਿੱਖਿਆ ਦਿੱਤੀ, ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੂਬੈ ਹੱਥ, ਵੀ ਤੂੰ ਭੁਲੇਖਾ ਖਾ ਜਾਵੇਂ ਵੀ ਜਿਹੋ ਜਿਹਾ ਪਾਣੀ ਕਿਸੇ ਸਾਗਰ ਸਰੋਵਰ ਵਿੱਚ ਹੈ ਉਹੋ ਜਿਹਾ ਪਾਣੀ ਛੱਪੜਾਂ ਵਿੱਚ ਹੈ। ਅੱਜ ਬਹੁ ਗਿਣਤੀ ਇਹੀ ਭੁਲੇਖਾ ਖਾਈ ਜਾਂਦੀ ਹੈ ਵੀ ਜਿਸ ਤਰ੍ਹਾਂ ਦੀ ਕਥਾ ਵਿਚਾਰ, ਜਿਸ ਤਰ੍ਹਾਂ ਦੇ ਪ੍ਰਵਚਨ ਗੁਰੂ ਘਰ ਹੁੰਦੇ ਨੇ ਡੇਰਿਆਂ 'ਤੇ ਵੀ ਉਸੇ ਤਰ੍ਹਾਂ ਦੇ ਪ੍ਰਵਚਨ ਹੁੰਦੇ ਨੇ। ਇਹ ਭੁਲੇਖਾ ਹੈ ਕਿ ਜਿਸ ਤਰ੍ਹਾਂ ਦਾ ਪਾਣੀ ਸਾਗਰ ਵਿੱਚ ਹੈ, ਸਰੋਵਰ ਵਿੱਚ ਹੈ, ਛੱਪੜਾਂ ਵਿੱਚ ਵੀ ਇਸੇ ਤਰ੍ਹਾਂ ਦਾ ਪਾਣੀ ਹੈ। ਪਰ ਨਿਰਣਾ ਕਰਾਂਗੇ ਤੇ ਅੰਤਰ ਬੜਾ ਵੱਡਾ ਹੈ। ਸਾਗਰ ਦੇ ਵਿੱਚ ਹੀਰੇ ਮੋਤੀ ਨੇ ਤੇ ਛੱਪੜਾਂ ਦੇ ਵਿੱਚ ਚਿੱਕੜ ਹੈ। ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਕਲਰ ਭਰੀ ਜਿਹੜੀ ਛੱਪੜੀ ਸੀ, ਜੇ ਕਿਤੇ ਭੁਲੇਖੇ ਨਾਲ ਹੰਸ ਉੱਥੇ ਜਾ ਕੇ ਉੱਤਰ ਵੀ ਜਾਣ, ਬੈਠ ਵੀ ਜਾਣ, ਜਿਵੇਂ ਅੱਜ ਕਿਸੇ ਗੁਰਸਿੱਖ ਨੂੰ ਕੋਈ ਵਰਗ ਲਾ ਕੇ ਗਲਤ ਪ੍ਰਚਾਰ ਕਰਕੇ ਕਵੇ ਵੀ ਆਓ ਫਲਾਣੇ ਡੇਰੇ 'ਤੇ ਤੁਹਾਨੂੰ ਲੈ ਚੱਲੀਏ, ਅਤੇ ਜਿਹੜਾ ਅਸਲੀ ਸਿੱਖ ਹੈ ਉੱਥੇ ਜਾ ਕੇ ਉਹਦਾ ਚਿੱਤ ਨਹੀਂ ਜੁੜੇਗਾ ਵੀ ਤੁਸੀਂ ਤਾਂ ਮੈਨੂੰ ਇਹ ਕਿਹਾ ਸੀ ਵੀ ਤੁਹਾਡੇ ਗੁਰੂ ਵਾਲੀ ਵਿਚਾਰਧਾਰਾ ਇੱਥੇ ਆ, ਪਰ ਇੱਥੇ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਬਾਬਾ ਫਰੀਦ ਜੀ ਦਾ ਨਿਰਣਾ ਵੀ ਜਿਵੇਂ ਕਲਰ ਕੇਰੀ ਛੱਪੜੀ 'ਤੇ ਹੰਸ ਕਿਤੇ ਉੱਤਰ ਜਾਣ ਅਤੇ ਚੁੰਝ ਡੋਬ ਕੇ ਚੁੰਝ ਵਿੱਚ ਪਾਣੀ ਭਰਨ ਅਤੇ ਉਹਨਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਵੀ ਇਹ ਛੱਪੜ ਦਾ ਪਾਣੀ ਹੈ, ਇਹ ਛੱਪੜ ਦਾ ਪਾਣੀ ਮਾਨ ਸਰੋਵਰ ਦੇ ਪਾਣੀ ਦੇ ਬਰਾਬਰ ਨਹੀਂ। ਉਹ ਕਹਿੰਦੇ ਉਹ ਘੁੱਟ ਅੰਦਰ ਨਹੀਂ ਲਿਜਾਂਦੇ, ਸਗੋਂ ਛੱਪੜ 'ਤੇ ਬੈਠੇ ਆਪਣੇ ਮਾਨ ਸਰੋਵਰ ਦਾ ਧਿਆਨ ਧਰ ਕੇ ਉੱਥੋਂ ਉੱਡਣ ਦੀ ਤਿਆਰੀ ਕਰਦੇ ਨੇ। ਸੱਚਮੁੱਚ ਜੇ ਕਿਤੇ ਹੰਸ ਭੁਲੇਖੇ ਨਾਲ ਛੱਪੜ 'ਤੇ ਚੱਲਿਆ ਵੀ ਜਾਵੇ ਤੇ ਉੱਥੋਂ ਉੱਡ ਕੇ ਮਾਨ ਸਰੋਵਰ ਵੱਲ ਆਉਣ ਵਿੱਚ ਪ੍ਰਾਪਤੀ ਹੈ, ਨਹੀਂ ਤੇ ਮਨੁੱਖਾ ਜੀਵਨ ਬਿਲਕੁਲ ਵਿਅਰਥ ਚੱਲਿਆ ਜਾਵੇਗਾ। ਫਰੀਦਾ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ, ਉਹ ਕਹਿੰਦੇ ਚੁੰਝ ਡੋਬਦੇ ਨੇ ਪਰ ਪੀਂਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਛੱਪੜਾਂ ਦਾ ਪਾਣੀ ਹੈ ਉਹ ਅਸਲ ਵਿੱਚ ਮਾਨ ਸਰੋਵਰ ਦੇ ਪਾਣੀ ਦੇ ਬਰਾਬਰ ਨਹੀਂ। ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡਾਂਝ, ਉਹ ਛੱਪੜ 'ਤੇ ਬੈਠੇ ਆਪਣੇ ਮਾਨ ਸਰੋਵਰ ਦਾ ਧਿਆਨ ਧਰ ਕੇ ਉਡਾਰੀ ਲਾ ਜਾਂਦੇ ਨੇ। ਅੱਜ ਵੀ ਜਿਹੜੇ ਭੁਲੇਖੇ ਨਾਲ ਕਿਸੇ ਐਸੀ ਜਗ੍ਹਾ 'ਤੇ ਚਲੇ ਵੀ ਗਏ, ਜੁੜ ਵੀ ਗਏ, ਉੱਧਰੋਂ ਮੁੜ ਆਉਣ ਦੇ ਵਿੱਚ ਪ੍ਰਾਪਤੀ ਹੈ। ਕਬੀਰ ਸਮੁੰਦ ਨਾ ਛੋਡੀਐ ਜਉ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ, ਕਹਿਣ ਲੱਗੇ ਸਮੁੰਦਰ ਖਾਰਾ ਵੀ ਹੋਵੇ ਤੇ ਕਦੇ ਛੱਡਣਾ ਨਹੀਂ ਚਾਹੀਦਾ, ਕਿਉਂਕਿ ਸਮੁੰਦਰ ਛੱਡ ਕੇ ਛੱਪੜਾਂ ਨੂੰ ਖੋਜਣ ਵਾਲਿਆਂ ਨੂੰ ਕੋਈ ਚੰਗਾ ਨਹੀਂ ਕਹਿੰਦਾ। ਆ ਵੇਖੋ, ਬੰਦਾ ਕਿਸੇ ਉੱਚੇ ਅਹੁਦੇ 'ਤੇ ਹੋਵੇ ਤੇ ਉਹਨੂੰ ਹੋਰ ਅਪਗ੍ਰੇਡ ਕੀਤਾ ਜਾਵੇ ਫਿਰ ਤਾਂ ਸਾਰੇ ਸਨਮਾਨ ਕਰਦੇ ਨੇ, ਤੇ ਜਦੋਂ ਉਹ ਉੱਚੇ ਅਹੁਦੇ ਤੋਂ ਡੀਗ੍ਰੇਡ ਹੋ ਜਾਵੇ ਤੇ ਉਹਦਾ ਕੋਈ ਸਤਿਕਾਰ ਨਹੀਂ ਕਰਦਾ। ਸੱਚੇ ਰੱਬ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ, ਇਹ ਸੱਚਮੁੱਚ ਇੱਕ ਵਡਿਆਈ ਵਾਲੀ ਗੱਲ ਹੈ। ਤੇ ਇਹਨਾਂ ਨਾਲੋਂ ਟੁੱਟ ਕੇ ਕਿਸੇ ਹੋਰ ਪਾਸੇ ਜਾਣਾ, ਇਹ ਡੀਗ੍ਰੇਡ ਹੋਣਾ ਭਾਵ ਨੀਵੇਂ ਪਾਸੇ ਜਾਣਾ ਹੈ, ਤੇ ਉਹਨਾਂ ਦਾ ਸਤਿਕਾਰ ਕਦੇ ਕੋਈ ਹੁੰਦਾ ਨਹੀਂ ਸੰਸਾਰ ਵਿੱਚ, ਤੇ ਨਾ ਕੋਈ ਉਹਨਾਂ ਨੂੰ ਚੰਗਾ ਆਖਦਾ। ਇਸ ਕਰਕੇ ਗਰੀਬ ਨਿਵਾਜ ਨੇ ਸਾਨੂੰ ਇਹ ਸਿੱਖਿਆ ਦਿੱਤੀ, ਕਹਿਣ ਲੱਗੇ ਜੇ ਵਿਚਾਰਾ ਬਗਲਾ ਛੱਪੜਾਂ ਵਿੱਚ ਨਹਾਉਂਦਾ ਵੀ ਫਿਰਦਾ, ਭਾਵ ਜੇ ਕੋਈ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਨੂੰ ਛੱਡ ਕੇ ਡੇਰਿਆਂ 'ਤੇ ਧੱਕੇ ਖਾ ਰਿਹਾ, ਭਟਕ ਰਿਹਾ, ਉਹ ਬੱਪੜਾ ਉਹ ਵਿਚਾਰਾ ਕੀ ਪ੍ਰਾਪਤ ਕਰ ਸਕਦਾ, ਕਿਉਂਕਿ ਉੱਥੇ ਚਿੱਕੜ ਵਿੱਚ ਉਹਨੂੰ ਸਗੋਂ ਹੋਰ ਮੈਲ ਲੱਗਦੀ ਹੈ, ਉੱਥੇ ਲੁੱਟ ਘਸੁੱਟ ਦੀ ਮੈਲ, ਉੱਥੇ ਲੋਕਾਂ ਦੇ ਜੀਵਨ ਲੁੱਟੇ ਜਾਣ ਦੀ ਮੈਲ ਉਹ ਉਹਨਾਂ ਨੂੰ ਸਗੋਂ ਹੋਰ ਮੈਲਿਆਂ ਕਰ ਦਿੰਦੀ ਹੈ। ਰਹਾਓ ਦੇ ਬੰਦ ਵਿੱਚ ਸਤਿਗੁਰਾਂ ਨੇ ਨਿਰਣਾ ਦਿੱਤਾ, ਕਿਆ ਬੱਗ ਬੱਪੜਾ, छपड़ी नहाए वह बेचारा मनमुख रूपी जेड़ा बगला है वह जे गुरु सागर नूं छड़ के डेरिया रूपी छपड़ा ते चलिया भी जावे उत्थे जाके नहावे भी ते उन्हूं की मिलेगा कीचड़ डूबै सगों चिक्कड़ विच डुबेगा क्योंकि आप डुबे चों बेद मैं चेले दिए बहाए जो डुबंदे आप तराए किन खे जिहड़े आप वकारां विच डुबे ने जिहड़े आप कई तरह के पदार्थां दे मोह विच डुबे ने वह दूजियां नूं किवें पार करनगे कीचड़ डूबै मैल ना जाए वह चिक्कड़ विच डुबेगा उहदी इह मैल जिहड़ी है वह छप्पड़ दूर नहीं कर सकदा आओ मन बिरतियां नूं एकागर करके सतगुरु साहब जी दे पावन शब्द दी विचार नाल जुड़ना करिए
सतनाम श्री वाहे गुरु साहिब जी तनासरी महला पहला कार दूजा अष्टपदियां
ये पावन गुर शब्द तनासरी राग विच जगत गुरु नानक साहब जी का उचारण किया होया है जिसनूं दूजे घर विच गाउण दी हदायत है अष्टपदियां का मतलब है ये शब्द अठां पदां वाले ने भाव गरीब नवाज जी ने इहदे विच सानूं उपदेश बख्शिश किया है
एक ओंकार सत गुर प्रसाद
ये संखेप विच मंगल है जिवें हर कवि हर लिखारी अपने इष्ट देव दा मंगल करदा है ते सतगुरां ने अपना इष्ट परमेश्वर नूं मन्निया एको है भाई एको है साहिब मेरा एको है उही साडा विद्यादाता है उही साडा इष्ट देव है इस करके गरीब नवाज मंगल भी उस प्रभु दा करदे ने कि वह प्रभु एक है ओंग वह हर थां ते प्रकाशमान है भाव सर्ब दा प्रकाशक सारियां दे हिरदे विच वह प्रकाश करन वाला है ते उहदी हुक्म रूपी कार सारे संसार ते चल रही है वह सत स्वरूप है इस करके सच्चे गुरु की कृपा गुरप्रसाद द्वारा ही ऐसे प्रभु नाल जुड़िया जा सकदा
गुर सागर रतनी पर पूरे
हे भाई गुरु एक ऐसा समुंदर है जेड़ा नको नक आत्मक खुराक दे शुभ गुणा दे दैवी गुणा दे रतना नाल भरिया होया है
अमृत संत चुगे नहीं दूरे
जेड़े प्रभु दे संत जन हंस ने ना वह गुरु सागर दे विच्चों आत्मक जीवन देन वाले ए हीरे मोती आत्मक खुराक चुगदे ने भाव प्राप्त करदे ने ते दूर नहीं जांदे कदे गुरु सागर नालों अपना संबंध नहीं तोड़दे भाव हमेशा ही गुरु रूपी सागर दे नाल वह जुड़े रहिंदे हन
हर रस चोग चुगे प्रभ भावे
जदों मालक अपनी मेहर दी नज़र निगाह करदा ते सचमुच प्रभु दे संत जन हरी नाम रूपी रस दा चोग चुगदे ने भाव उन्हां नूं इह आत्म खुराक जिहड़ी है गुरु सागर तों मालक दी कृपा नाल जदों मालक नूं पौंदा है मालक नजरे अनायत करदा है ते उदों प्राप्त हुंदी है
सरवर मह हंस प्राण पत पावे
गुरु रूपी सरवर भाव गुरु रूपी सरोवर विच सागर विच जिहड़ा जीव रूपी हंस है वह टिकिया रहिंदा है इसे टका करके ही वह इस गुरु रूपी सागर विच्चों ही प्राणा दे पति मालक दी प्राप्ति करदा है गुरु दे द्वारा ही वह परमेश्वर दे नाल जुड़दा है
क्या बग बपड़ा छपड़ी नाए
पर की आ बगला बेचारा मनमुख उहदे ते तरस आउंदा है पियो की छपड़ियां विच नहाई जांदा की वह उन्हां थावां ते जाई जांदा है जिथे कर्म कांडां दी वहमां भरमां दी पखंडां दी मैल रूपी चिक्कड़ है क्या बग बपड़ा छपड़ी नहाए कहिंदे ओ मनमुख बगला बेचारा छपड़ां विच उन्हां स्थानां ते जा के नहा के की करेगा
कीचड़ डूबै मैल ना जाए
क्योंकि छपड़ां दे विच रतनां दा खजाना ते है नहीं चिक्कड़ है ते वह चिक्कड़ विच डुबेगा उन्हूं सगों होर भी अगे नालों जिहड़ी मैल है वह लग जावेगी इस करके मनमुख बेचारा बगला उन्हां थावां ते जा के नहा के की प्राप्त कर सकदा है भाव उन्हूं कुछ
प्राप्त नहीं हुंदा। जिवें भाई गुरदास जी ने बचन कहे कहण लगे आम की सदर कत मिटत आमली खाए, पिता का प्यार ना पड़ोसी पै पाई है, सागर की निद कत पाइत पोखर सै, दिनकर सम दीप जोत ना पुजाई है। कहिंदे जिवें किसे मनुख की इच्छा होवे अंब खाण की, तो उन्हूं कोई इमली लिया के दे दवे, तो भला इमली खाद्या अंब का स्वाद आउंदा? जे किसी नूं मन विच इह इच्छा होवे कि मैं पिता की गोद विच बैठ के पिता का प्यार लैना है, तो उन्हूं कोई लागला गवांडी चुक के जाके गवांडी की पड़ोसी की गोद विच बिठा दवे, तो की पिता का प्यार किसी पड़ोसी किसी गवांडी की गोद विचों मिलता है? सगों लोग ताने दे दे मार देंदे ने। सचमुच होवे गुरु का सिख ते जावे डेरिया ते इह इवें ही है जिवें कोई अपने पिता की गोद छड के जाके पड़ोसी गवांडी की गोद विच बैठे, ते लोकी उंगलां करदे ने तर्क करदे ने भी इन्हें अपने प्यो नूं तां प्यो मन्निया नहीं, वेखो गवांडी की गोद विच बह गया। इस करके रब का वास्ता लाज आनी चाहीदी है, सचमुच संग मननी चाहीदी है अपने गुरु नूं छड के। होर थां जदों असी किसे पासे ध्यान धरदे हां भी शायद उत्थे कुछ प्राप्त हो जाएगा, साहब कहण लगे नहीं, असल विच जिहड़ा बगला है वह की कर सकदा? कहण लगे उत्थे जाके नहावेगा भी ते चिक्कड़ विच डुबेगा, उहदी मैल जिहड़ी है वह नहीं लथ सकदी। गरीब नवाज ने पहले पदे तो बाद यह दो तुकां दा जिहड़ा पदा है यह रहाओ ते केंद्रित कीता है, भाव ठहरो विश्राम। इन्हां पावन तुकां दे विच समुच्चे शब्द का मेन आइडिया अंतरीव भाव है।
रख रख चरण तरे विचारी,
जिहड़ा गुरसिख हंस है ना वह बड़ा विचारवान है, वह अपनी जिंदगी दे इस मार्ग ते बड़े फूक फूक के पैर रखता है, बड़ा सुचेत है, क्योंकि ज्ञानी होए सो चेतन होए, उन्हूं समझ है कि जिहड़ा खजाना मेरे सतगुरु दे विच है, रतना रतन पदार्थ बहु सागर भरिया राम, बाणी गुरबाणी लागै तीन हथ चढ़िया राम। यही कारण सी कि जदों रामसर साहब दे स्थान ते धन गुरु अर्जन देव जी पोथी परमेश्वर का थान दे रूप विच गुरु ग्रंथ साहब जी की संपादना करा रहे सन, सिखां ने पुछया अजे तुसी शरीर करके मौजूद हो, उवें भी पंज पातशाहियां होर जगत विच शरीर करके उन्होंने विचरना सी, ते फिर पहले प्रकाश की की लोड़ पई, ते गुरु अर्जन देव जी ने निर्णय दिता सी कि यह असल विच प्यो दादे दा खजाना है, रतन लाल जानका कशु न मोल, भरे भंडार अखूट अतोल, पर बगले जेड़े ने वो इहदे विच रला पाउण दा जतन कर रहे ने, वो अपनी खुराक इहदे विच मिल गोभा करके मिलाउणा चाहुंदे ने, ते असी हुण सचमुच इस खजाने नूं एक जगह ते संकलन कर देना है तां कि इहदे विच कोई किसी तरह की मिलावट ना कर सके। ते जदों भाई गुरदास जी नूं पुछया कि मीणिया ने जां जिहड़े पृथ्वी चंद दा पुत्र मेहरवान है वह भी तां कविता रच के अखीर ते नानक शब्द लिखदा, फिर तुहानूं किवें पता लगदा कि इह रतन रूपी खुराक इह शब्द गुरु दे ने ते इह कच्चे पिल्लियां दे उचारण कीते होए ने? ते भाई गुरदास जी ने भी उत्थे बचन कहे सन, जैसे खीर नीर को नबेरो कर जाने हंस, राखिया मलाए भिन्न भिन्न कै सरेख ही, तैसे गुर शब्द सुनत पहचान सिख, आन बानी किरत मीना गंत हवै लेख ही। जिवें हंस किसी छप्पड़ दे पानी नूं मान सरोवर दे पानी दे बराबर नहीं मनदा, इन्हां कच्चे पिल्लियां दे बोल गुरु का सिख गुरु दे शब्द दे तुल नहीं जानदा, क्योंकि गुरु का सिख हंस है। गुरु कलगीधर पातशाह ने भी जदों गुरु नानक साहब तो लैके गुरु तेग बहादुर साहब तक तब सहजे रचियो खालसा, जिहड़ा खालसा तैयार किया गया 1699 की विसाखी वाले दिन संसार के सामने पेश किया, ते जदों पुछया कि इस खालसे की की परिभाषा है, इहदे की गुण ने, इहदा की न्यारापन है, ते उत्थे गरीब नवाज ने यही उदाहरण दित्ती सी, कहण लगे इस बिद को अब पंथ बनावो, सगल जगत मैं बहु बिद तावो, लाखों नर जग के एक थाएं तिन मैं मिले एक सिख जाए, सब मैं पृथक पछान्यो करै, रलै न कबहू कैस्यो करै, जथा बकन मैं हंस न छपै, गिरजन बिखै मोर जिम दिपै, ज्यो खरगन मैं बली तरंग, जिम मिर्गन मैं केरी अंग, तिम नाना भेखन के माहे, मम सिखो सगले परखाहे। साहब कहिंदे जिवें लखां बगले होण ते हंस इकला ही पहचानिया जांदा है, लखां दुनिया दे लोक जठेरियां ते मत्था टेकदे होणगे, मड़ियां दी पूजा करदे होणगे, अल्प शक्तियां नूं पूजदे होणगे, ते मेरा सिख जदों पूजा अकाल की परचा शब्द का दीदार खालसे दा, ये लखां दे विच्चों इक्को वक्खरा जिहड़ा हंस है वह पछाणिया जाएगा। अज अपने आप नूं पुछ लईए भी आपां उन्हां लखां बगलियां विच बगले बनना है कि जां हमरा झगड़ा रहा न को, पंडित मुला छाडे दो, पंडित मुला जो लिख दिया, छाड़ चले हम कशु न लिया, कि आप न्यारे रहना, जागत जोत जपै निस बासुर, एक बिना मन नैक न आने। सतगुरां बड़ा तरस किया, कह लगे की बेचारा बगला किधर तुर पिया, क्योंकि उधरों इनू जीवन मनोरथ की सफलता तो मिलनी कोई नहीं, फिर यदा जन्म होना, इन्हें जम जम के मरी जाना है, बार बार आई जाना है, सच्चे गुरु नाल सच्चे परमेशर नाल जुड़ के यदि गति होनी है। इस करके गरीब कहिंदे जीवन दे विच जिहड़ा प्रभु दा सेवक है वह हंस है, ते वह बड़े फूक फूक के, बड़े विचार विचार के, सोच सोच के पैर धरदा है भी किते मैं गलत पासे ना तुर पवां।
दुबदा छोड़ भए निरंकारी,
वो दुबदा नूं छड्ड के भी शायद कोई दूजा रब हो सकदा है, नहीं, एक रब नाल जुड़ के वह निरंकारी बन जाते ने। असल विच निरंकार वाहिगुरु जेड़ा है उदी इबादत करनी है। कोई ये कवे भी शायद नकली निरंकारी अपने आप नूं कही जाण भी असी निरंकार ना जोड़दे हां, नहीं, गुरु के सिख शहादतां ते प्राप्त कर जाते ने, पर किसी नकली निरंकारी की विचारधारा नूं प्रवानित नहीं करते। गुरु नानक ऐसे निरंकारी ने जिन्हां ने बचन कहे कि तू सदा सलामत निरंकार, वारिया ना जावा एक वार, जो तुद भावै साई भली कार, सबना जिया का एक दाता, सो मैं विसर ना जाई। असल विच एक दाता ही निरंकार है, ते दुबदा छड़ के भी कोई दूजा रब हो सकता है, दूजे पासे तुरन की दुजुते पण विच पैण की बजाए वह एक निरंकार नाल जुड़ के निरंकारी बन जाते ने। असल निरंकारी गुरु का सिख है जिहड़ा एक निरंकार की इबादत करता है, सानू किसी होर नकली निरंकारी की लोड़ नहीं। गरीब नवाज कहिंदे असल विच वह संत जन प्रभु प्यारे दुबदा छड़ के होर होर ख्याल छड़ के एक निरंकार नाल जुड़ के निरंकारी बन जाते हैं।
मुकद पदार्थ हर रस चाखे,
वो जदों हरी नाम रस नू चखदे ने यही उन्हां वास्ते मोह माया तो बंधना तो खलास करन वाला मुक्ति दा पदार्थ है।
आवन जान रहे गुर राखे,
जदों गुरु उन्हां नूं रखदा बचा लैंदा है, भाव मेहर करदा है, ते फिर वो जन्म मरण दे गेड़ तो बच जांदे ने, भाव आउंदे ते जांदे नहीं हन।
सरवर हंसा छोड़ ना जाए,
जिहड़ा हंस है ना वो कदे भी सरोवर नूं भाव सागर नूं छड़ के किते होर नहीं जांदा।
प्रेम भगत कर सहज समाए,
वो प्रभु दी प्रेमा भगती करके अडोलता विच सदा वो टिकिया रहिंदा है, उहदी समाई हो जांदी है।
सरवर मह हंस, हंस मह सागर,
गुरु एक सरवर है ते सिख हंस है। जिवें हंस अपना आप गुरु विच टिकाई रखदा ते गुरु भी फिर एक दिन अपने आप नूं हंस विच टिका दिंदा है। सतगुरु गुरु नानक साहब जी सरवर ने ते भाई लैणा जी हंस ने। जदों सारे साथ छड़ गए ते साहब कहण लगे लैणे आ, तू नहीं गया, कहण लगे मेरा ते तुहाडे तो बिना टिकाणा ही कोई नहीं, ते गुरु नानक साहब प्रसन्न होकर कहण लगे लैणे आ, जे तू ये निर्णय कर लिया कि तेरा गुरु तो बिना टिकाणा नहीं, ते सचमुच गुरु दा तेरे तो बिना कोई टिकाणा नहीं, अज तो बाद असी तेरे विच टिकणा, सिखां पुत्तां घोख कै जां सदोस तां लैणा टिक्क्यों। भाई सत्ता ते भाई बलवंड जी दी वार विच जिक्र है कि सिखां नूं पुत्तां नूं चंगी तरह घोख के परख के भाई लैणे विच गुरु नानक साहब जी टिक गए, क्योंकि सरवर मैं हंस, हंस मैं सागर। गुरु का सिख गुरु विच टिकिया रहिंदा ते गुरु एक दिन अपना आप सिख दे विच टिका दिंदा।
अगाथ कथा गुर बचनी आदर।
पर यह विचारधारा यह कथा बड़ी विस्मादमई है, बड़ी अकथ है, यह कथड़ी विच नहीं आउंदी, भाव उन्हां बारे असीं यह बयान नहीं कर सकते। हाँ यह जरूर है कि गुरु दे बचना ते तुर के उन्हां नूं लोक परलोक विच आदर मिलदा। मन्ने की गत कही ना जाए, जे को कह पिछे पछताए, कागद कलम ना लिखण हार। उन्हां दी महिमा नूं असीं बयान नहीं कर सकते, बड़ी अकथ कथा है, भाव कथनी विच नहीं आ सकती।
सुन मंडल एक जोगी बैसे।
सुन मंडल अपुर अवस्था जिथे मनुख बिल्कुल एकाग्र चित हो जांदा, टिके हुए मन विच जिथे कोई फुरने नहीं, भाव उदों मनुख जदों रब नाल जुड़दा ते इहदा उह जोग इहनूं असल विच जोगी बना दिंदा है। कोई विरला साहब कहिंदे जिवें इस अपुर अवस्था दे विच रब नाल जुड़ के बैठा होवे।
नार ना पुरख कहो को कैसे।
उवें तां परमेश्वर ने दो तरह दे जीव बनाए ने, एक इस्त्री ते दूसरा पुरख। पर शरीरां दे विच जिहड़ी आत्मा है वो परमात्मा दी अंश है। उहदे बारे कहा है कि जिवें परमेश्वर ना नर है ना नार है, परमेश्वर ना इस्त्री है ना पुरख है। ताँ ही उन्हों कहा गया कि तू मेरा पिता, तू है मेरा माता। वो साड़ी माँ भी है, साड़ा पिता भी है, क्योंकि वह प्रकाश रूप है। जिवें परमेश्वर इस्त्री जां पुरख नहीं, इसे तरह साड़े अंदर जिहड़ी आत्मा है वह भी प्रकाश रूप है। कहो कबीर ए राम की अंश। शरीरक तौर पर असी कह सकते हैं आ मेल है आ फीमेल है, पर आत्मा नू आपां नार जां पुरख नहीं कह सकते। जदों तक बंदा शरीरक तल ते जिउंदा ते सुभाविक है कि कोई इस्त्री पुरख वल वेखेगी ते मन विच विकार जां काम चेष्टा आवेगी, कोई पुरख इस्त्री वल तकेगा ते उहदे ते विकार प्रभाव पाउणगे। पर जदों मनुख शरीरक तल तों उपर उठ के आत्मक तल ते जिउंदा है ते आत्मा ते दोवां विच बराबर है, आत्मा मेल ते फीमेल है ही नहीं, साहब कहिंदे उस अवस्था वे जा के नार ना पुरख कहो को कैसे। कोई की कह सकदा कि इहदे विच किहड़ा संकल्प किहड़ा फुरना, भाव उस इस्त्री पुरख नूं उहदे तों विपरीत पुरख जां इस्त्री उहनूं विकारां करके काम चेष्टा करके प्रभाव नहीं पा सकदी, डुला नहीं सकदी, क्योंकि उस अवस्था विच मनुख बिल्कुल रब नाल जुड़िया हुंदा जिहनूं आत्मा रूपी जोगी कहा गया। साहब कहण लगे सुन मंडल एक जोगी वैसे, नार ना पुरख कहो को कैसे। और सानू माण है कि जदों जगत गुरु नानक साहब जी की परख करन वास्ते राजा शिव नाभ ने राजकुमारियां नूं भेजिया, सोचिया कि यह गुरु नानक साहब जी शरीर रूप विच मेल ने ते इस्त्रियां फीमेल ने, यह इन्हां दी परख होवेगी ते फिर इन्हां दा प्रभाव वह कबूलणगे। पर उस वेले हैरान होया राजा शिव नाभ जदों जगत गुरु नानक साहब जी ने उन्हां राजकुवारियां नूं पुत्री कह के कहा, जाओ अपने घरां विच अपने पतियां दे नाल अपना जीवन रसमई बनाओ, क्योंकि इस तरह के विकार जिहड़े ने मनुख नूं बर्बादी वाले पासे लै जांदे ने। साहब दे बचन ने गाशो पुत्री राजकुवार, हे राजकुमारियो हे पुत्रियो जाओ, गाशो दा अर्थ हुंदा गश्त करो भाव चले जाओ। राजा शिव नाभ फिर गुरु नानक साहब का सिख बनिया ते श्री लंका दे विच सिखी का प्रचार होया सी। इवें जहांगीर ने अपनी तुझके जहांगीरी जिहड़ी आत्मकथा है, एक आईने अकबरी है जिहड़ी अकबर तो बाद लिखी गई, पर जिहड़ी तुझके है वह खुद जिहड़ी आप अपनी कथा लिखी गई होवे। जहांगीर ने उहदे विच जिक्र कीता है कि नूर जहां इन्नी सुंदर सी कि मैं उहदे नाल जुड़ के अपना राज भाग भी खतरे विच पाउण लगा सां। मैं जदों ऐश वर्ज विच खचत होया ते अकबर मैनू छड के मेरे पुत्र खुसरो नूं राज तख्त देना चाहुंदा सी। पर कहिंदे जिस दिन नूर जहां गुरु हरगोबिंद साहब जी दी परख करन वास्ते गई उस दिन तां उहने अत कर दित्ती, इन्ना हार शिंगार कीता मैं जिंदगी विच पहली बार वेख्या। ते जदों गुरु हरगोबिंद साहब जी दे कोल पहुंची ते साहब ने कहा ਤੁਸੀਂ ਰਾਜ ਭਾਗ ਵਿੱਚ ਵਿਚਰ ਰਹੇ ਹੋ, ਪ੍ਰਜਾ ਵਾਸਤੇ ਤੁਸੀਂ ਰਾਜ ਮਾਤਾ ਹੋ। ਜਦੋਂ ਨੂਰ ਜਹਾਂ ਨੇ ਕਿਹਾ ਮੇਰੀ ਸੁੰਦਰਤਾ ਦਾ, ਮੇਰੇ ਨੂਰ ਦਾ ਤੁਸੀਂ ਕਦਰ ਨਹੀਂ ਕੀਤਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਾ ਬੰਦੇ ਜਿਸ ਨੂਰ ਤੋਂ ਤੈਨੂੰ ਇੰਨਾ ਜਲਵਾ ਮਿਲਿਆ, ਉਹ ਨੂਰ ਕਿੰਨਾ ਸੁੰਦਰ ਹੋਵੇਗਾ, ਤੇ ਜਿਹੜਾ ਉਸ ਸੁੰਦਰ ਪਰਮੇਸ਼ਰ ਨਾਲ ਜੁੜਿਆ ਹੋਵੇ ਉਹਦੇ ਤੇ ਤੇਰਾ ਨੂਰ, ਤੇਰੀ ਸੁੰਦਰਤਾ ਕਿਵੇਂ ਪ੍ਰਭਾਵ ਪਾ ਸਕਦੀ ਹੈ। ਪਹਾੜੀ ਰਾਜੇ ਜਦੋਂ ਅੱਕ ਥੱਕ ਗਏ ਕਿ ਕਿਸੇ ਤਰੀਕੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਹਰਾ ਨਹੀਂ ਸਕਦੇ, ਉਹਨਾਂ ਨੇ ਚੰਬੇ ਰਿਆਸਤ ਦੀ ਰਾਣੀ ਪਦਮਨੀ ਉਹਨੂੰ ਭੇਜਿਆ ਕਿ ਜਾਓ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹੋ ਆਪਣੇ ਹੱਥਾਂ ਨਾਲ ਮੇਰੇ ਸਿਰ ਤੇ ਮੈਨੂੰ ਅਸੀਸ ਦਿਓ। ਉਹਨਾਂ ਸੋਚਿਆ ਕਿ ਜਦੋਂ ਹੱਥ ਨਾਲ ਸਪਰਸ਼ ਕਰਨਗੇ ਉਸ ਵੇਲੇ ਅੰਦਰ ਵਿਕਾਰ ਜਾਗਣਗੇ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਤੀਰ ਦੀ ਨੋਕ ਸੀਸ ਨਾਲ ਲਾ ਕੇ ਕਿਹਾ ਸੀ ਜੇ ਪੁੱਤਰੀ ਬਣ ਕੇ ਆਉਂਦੀ ਤੇ ਜ਼ਰੂਰ ਇਹ ਹੱਥ ਤੇਰੇ ਸਿਰ ਤੇ ਟਿਕਦੇ, ਪਰ ਤੂੰ ਪਰਖ ਕਰਨ ਲਈ ਆਈ ਆ, ਤੂੰ ਵਿਕਾਰਾਂ ਦੀ ਬਿਰਤੀ ਲੈ ਕੇ ਆਈ ਆ, ਤੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਨੂੰ ਬਚਪਨ ਤੋਂ ਜਨਮ ਤੋਂ ਇਹ ਸਿੱਖਿਆ ਹੈ ਕਿ ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਆਪਨ ਇਸਤਰੀ ਸੋ ਰਤ ਹੋਈ ਰਹਿਤਵਾਨ ਗੁਰ ਕਾ ਸਿੱਖ ਸੋਈ। ਗਰੀਬ ਨਵਾਜ ਕਹਿੰਦੇ ਉੱਥੇ ਕੋਈ ਇਸਤਰੀ ਪੁਰਖ ਤੇ ਪੁਰਖ ਇਸਤਰੀ ਤੇ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਉੱਥੇ ਆਤਮਾਵਾਂ ਦਾ ਮੇਲ ਹੁੰਦਾ ਤੇ ਆਤਮਾ ਇਸਤਰੀ ਪੁਰਖ ਨਹੀਂ ਹੁੰਦੀ, ਆਤਮਾ ਮੇਲ ਫੀਮੇਲ ਨਹੀਂ ਹੁੰਦੀ। ਇਹੀ ਕਾਰਨ ਗਰੀਬ ਨਵਾਜ ਨੇ ਸਮੁੱਚੇ ਸੰਸਾਰ ਨੂੰ ਸਮਝਾਇਆ ਕਿ ਇਸਤਰੀ ਵਿੱਚ ਵੀ ਜਿਹੜੀ ਆਤਮਾ ਹੈ, ਪੁਰਖ ਵਿੱਚ ਵੀ ਜਿਹੜੀ ਆਤਮਾ ਹੈ, ਉਹਨਾਂ ਦੋਵਾਂ ਦਾ ਗ੍ਰੇਡ ਇੱਕੋ ਜਿਹਾ ਹੀ ਹੈ, ਉਹ ਦੋਵੇਂ ਪਰਮਾਤਮਾ ਦੀ ਅੰਸ਼ ਹਨ।
ਤ੍ਰਿਪਾਵਨ ਜੋਤ ਰਹੇ ਲੇਵਲਾਈ,
ਉਹ ਮਾਲਕ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਆਪਣੀ ਜੋਤ ਜਗਾ ਰਿਹਾ, ਉਹਦੇ ਨਾਲ ਉਹ ਜੀਵ ਆਪਣੀ ਲਿਵ ਜੋੜਦੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਹੁਣ ਕਹੀਏ ਦੇਵਤੇ, ਨਰ ਕਹੀਏ ਮਨੁੱਖ, ਤੇ ਨਾਥ ਜਿਹੜੇ ਨੇ ਉਹ ਵੀ ਸੱਚੇ ਪਰਮੇਸ਼ਰ ਦੀ ਸ਼ਰਨ ਚਾਹੁੰਦੇ ਨੇ, ਭਾਵ ਪ੍ਰਾਪਤੀ ਲਈ ਯਤਨਸ਼ੀਲ ਹਨ।
ਆਨੰਦ ਮੂਲ ਅਨਾਥ ਆਧਾਰੀ,
ਉਹ ਪ੍ਰਭੂ ਜਿਹੜਾ ਆਨੰਦ ਦਾ ਸੋਮਾ ਹੈ ਤੇ ਜਿਹੜੇ ਅਨਾਥ ਨੇ ਉਹਨਾਂ ਦੇ ਜੀਵਨ ਦਾ ਉਹ ਸਹਾਰਾ ਹੈ, ਆਧਾਰ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰੂ ਦੇ ਰਾਹੀਂ ਗੁਰਮੁਖ ਪਿਆਰੇ ਜਦੋਂ ਪਰਮੇਸ਼ਰ ਦੀ ਭਗਤ ਭਾਵ ਮਾਲਕ ਦੀ ਇਬਾਦਤ ਵਿੱਚ ਜੁੜਦੇ ਨੇ, ਗੁਣਾਂ ਦੀ ਵਿਚਾਰ ਕਰਦੇ ਨੇ ਤੇ ਉਹਨਾਂ ਨੂੰ ਸਹਿਜ ਅਡੋਲਤਾ ਦੀ ਪ੍ਰਾਪਤੀ ਹੁੰਦੀ ਹੈ।
ਭਗਤ ਵਸ਼ਲ ਪੈ ਕਾਟਣ ਹਾਰੇ,
ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਜਿਹੜੇ ਭਗਤੀ ਕਰਦੇ ਨੇ ਉਹਨਾਂ ਦੇ ਉਹ ਭੈ ਡਰ ਕੱਟ ਦਿੰਦਾ, ਖਤਮ ਕਰ ਦਿੰਦਾ।
ਹਉ ਮੈਂ ਮਾਰ ਮਿਲੇ ਪਗ ਤਾਰੇ,
ਐਸੇ ਜੀ ਫਿਰ ਹਉਮੈ ਨੂੰ ਖਤਮ ਕਰਕੇ ਸਤ ਸੰਗਤ ਵਿੱਚ ਟਿਕੇ ਰਹਿੰਦੇ ਨੇ ਤੇ ਸਤ ਸੰਗਤ ਵਿੱਚ ਉਹਨਾਂ ਦਾ ਟਿਕਣਾ ਉਹਨਾਂ ਨੂੰ ਪ੍ਰਭੂ ਨਾਲ ਮਿਲਾ ਦਿੰਦਾ।
ਅਨਕ ਜਤਨ ਕਰ ਕਾਲ ਸੰਤਾਏ,
ਜਿਹੜਾ ਮਨਮੁਖ ਰੂਪੀ ਬਗਲਾ ਹੈ ਨਾ, ਉਹ ਰੱਬ ਨਾਲੋਂ ਟੁੱਟ ਕੇ ਅਨੇਕਾਂ ਤਰੀਕਿਆਂ ਦੇ ਜਿਹੜੇ ਹੋਰ ਯਤਨ ਕਰਦਾ ਨਾ, ਉਹ ਆਤਮਕ ਮੌਤ ਨੂੰ ਸਹੇੜ ਲੈਂਦਾ ਤੇ ਉਹ ਜਿਹੜਾ ਕਾਲ ਹੈ ਆਤਮਕ ਮੌਤ ਉਹਨਾਂ ਨੂੰ ਕਈ ਤਰੀਕਿਆਂ ਦੇ ਨਾਲ ਦੁਖੀ ਕਰਦੀ ਰਹਿੰਦੀ ਹੈ।
ਮਰਨ ਲਿਖਾਏ ਮੰਡਲ ਮਹਿਆਏ,
ਉਹ ਵਿਚਾਰੇ ਮਨਮੁਖ ਬਗਲੇ ਇਹ ਆਤਮਕ ਮੌਤ ਲਿਖਾ ਕੇ ਹੀ ਜਗਤ ਵਿੱਚ ਆਉਂਦੇ ਨੇ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਮਤ ਜਾਣੋ ਜਗ ਜੀਵ ਦਾ, ਦੂਜਾ ਭਾਏ ਮੋਇ ਆਸ, ਆਖਾਂ ਜੀਵਾਂ ਵਿਸਰੈ ਮਰ ਜਾਓ। ਕਹਿੰਦੇ ਉਹ ਮਰੇ ਹੁੰਦੇ ਨੇ ਕਿਉਂਕਿ ਉਹ ਇਹ ਆਤਮਕ ਮੌਤ ਵੀ ਆਪਣੇ ਗੁਰੂ ਤੋਂ ਬੇਮੁੱਖ ਹੋ ਕੇ, ਪਰਮੇਸ਼ਰ ਤੋਂ ਬੇਮੁੱਖ ਹੋ ਕੇ ਹੋਰ ਹੋਰ ਪਾਸੇ ਤੁਰਨਾ, ਇਹ ਆਤਮਕ ਮੌਤ ਧੁਰ ਤੋਂ ਹੀ ਉਹਨਾਂ ਦੀ ਲਿਖੀ ਹੋਈ ਹੈ ਤੇ ਅਨੇਕਾਂ ਤਰੀਕਿਆਂ ਨਾਲ ਜਿਹੜੇ ਹੋਰ ਹੋਰ ਉਹ ਯਤਨ ਕਰਦੇ ਨੇ ਉਹਨਾਂ ਨੂੰ ਆਤਮਕ ਮੌਤ ਦਾ ਜਿਹੜਾ ਕਾਲ ਹੈ ਉਹ ਸਤਾਉਂਦਾ ਹੈ, ਉਹ ਦੁਖੀ ਉਹਨਾਂ ਨੂੰ ਕਰਦਾ ਰਹਿੰਦਾ। ਕਿਉਂਕਿ ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ। ਪਹਿਲੀ ਗੱਲ ਤੇ ਉਹ ਜਿਉਂਦੇ ਨਹੀਂ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ, ਉਹ ਇਹ ਆਤਮਕ ਮੌਤ ਲਿਖਾ ਕੇ ਜਗਤ ਰੂਪੀ ਮੰਡਲ ਵਿੱਚ ਆਏ ਹੁੰਦੇ ਨੇ।
ਜਨਮ ਪਦਾਰਥ ਦੁਬਿਧਾ ਖੋਵੈ,
ਉਹ ਦੁਬਿਧਾ ਵਿੱਚ ਪੈ ਕੇ ਰੱਬ ਨਾਲੋਂ ਟੁੱਟ ਕੇ ਕਿਸੇ ਦੂਜੇ ਦੀ ਪੂਜਾ ਵਿੱਚ ਜੁੜ ਕੇ ਜਨਮ ਰੂਪੀ ਪਦਾਰਥ ਜਿਹੜਾ ਬੜਾ ਕੀਮਤੀ ਹੈ ਉਹਨੂੰ ਗਵਾ ਕੇ ਜਾਂਦੇ ਨੇ ਭਾਵ ਉਹਨਾਂ ਦਾ ਜੀਵਨ ਬਿਲਕੁਲ ਵਿਅਰਥ ਚਲਿਆ ਜਾਂਦਾ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ,
ਉਹ ਫਿਰ ਆਪੇ ਦੀ ਵਿਚਾਰ ਨਹੀਂ ਕਰਦੇ ਸਗੋਂ ਭਟਕ ਭਟਕ ਕੇ ਰੋਂਦੇ ਨੇ, ਦੁਖੀ ਹੁੰਦੇ ਹਨ।
ਕਹਿਤੋ ਪੜ੍ਹਤੋ ਸੁਣਤੋ ਏਕ,
ਪਰ ਜਿਹੜਾ ਦੁਬਧਾ ਤੋਂ ਉੱਪਰ ਉੱਠ ਕੇ ਇੱਕ ਨੂੰ ਹੀ ਆਪਣੀ ਰਸਨਾ ਤੋਂ ਉਚਾਰਨ ਕਰੇ, ਇੱਕ ਦੀ ਹੀ ਗੁਣਾ ਕਰਕੇ ਪੜ੍ਹਾਈ ਪੜ੍ਹੇ ਤੇ ਇੱਕ ਨੂੰ ਹੀ ਸੁਣੇ, ਦੁਬਧਾ ਨਾ ਹੋਵੇ ਉਹਦੀ ਜ਼ਿੰਦਗੀ ਵਿੱਚ, ਦੂਜਾ ਰੱਬ ਨਾ ਹੋਵੇ, ਲੱਖ ਦਾਤਾ ਤੇ ਵੱਖਰੀ ਗੱਲ, 33 ਕਰੋੜ ਤੇ ਵੱਖਰਾ, ਇੱਕ ਤੋਂ ਬਾਅਦ ਦੂਜਾ ਵੀ ਕੋਈ ਉਹਦੀ ਜ਼ਿੰਦਗੀ ਵਿੱਚ ਰੱਬ ਨਾ ਆਵੇ, ਉਹਦੀ ਅਰਦਾਸ ਹੋਵੇ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵਿਖਾਲ। ਸਾਹਿਬ ਕਹਿੰਦੇ ਲੱਖ ਦਾਤਾ ਜਾਂ 33 ਕਰੋੜ ਤੇ ਬੜੀ ਦੂਰ ਦੀ ਗੱਲ ਹੈ, ਦੂਜਾ ਵੀ ਰੱਬ ਨਹੀਂ ਜੇ, ਰੱਬ ਤਾਂ ਇੱਕੋ ਹੀ ਹੈ। ਉਹ ਫਿਰ ਕਹਿਤੋ ਪੜ੍ਹਤੋ ਸੁਣਤੋ ਏਕ, ਦੂਜਾ ਨਹੀਂ, ਲੱਖਾਂ ਨਹੀਂ ਜਾਂ ਕਰੋੜਾਂ ਨਹੀਂ, ਉਹ ਇੱਕ ਨਾਲ ਹੀ ਜੁੜਦੇ ਨੇ, ਇੱਕ ਨੂੰ ਸੁਣਦੇ ਨੇ, ਇੱਕ ਦੇ ਗੁਣਾਂ ਦੀ ਆਰਾਧਨਾ ਕਰਦੇ ਹਨ।
ਧੀਰਜ ਧਰਮ ਧਰਣੀ ਧਰ ਟੇਕ,
ਜਦੋਂ ਧਰਤੀ ਦੇ ਆਸਰੇ ਮਾਲਕ ਦੀ ਉਹਨਾਂ ਨੂੰ ਟੇਕ ਮਿਲ ਜਾਂਦੀ ਹੈ ਤੇ ਉਹ ਧੀਰਜਵਾਨ ਗੰਭੀਰ ਹੋ ਜਾਂਦੇ ਨੇ, ਭਾਵ ਬੜੇ ਡੂੰਘੇ ਜਿਗਰੇ ਦੇ ਮਾਲਕ ਬਣ ਜਾਂਦੇ ਨੇ ਤੇ ਆਪਣਾ ਧਰਮ ਆਪਣਾ ਫਰਜ਼ ਨਿਭਾਉਂਦੇ ਨੇ ਵੀ ਅਸੀਂ ਜਗਤ ਵਿੱਚ ਕਿਸ ਲਈ ਆਏ ਹਾਂ।
ਜਤ ਸਤ ਸੰਜਮ ਹਿਰਦੈ ਸਮਾਏ,
ਮਾਲਕ ਨਾਲ ਜੁੜ ਕੇ ਉਹਨਾਂ ਦੇ ਹਿਰਦੇ ਦੇ ਵਿੱਚ ਜਤ ਸਤ ਸੰਜਮ ਟਿਕੇ ਰਹਿੰਦੇ ਨੇ। ਵੇਖੋ ਖਡੂਰ ਸਾਹਿਬ ਤਾਂ ਪਹਿਲਾਂ ਵੀ ਵੱਸਦਾ ਸੀ ਪਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਗਏ ਫੇਰ ਵਸਾਇਆ, ਫੇਰ ਆਣ ਸਤਿਗੁਰ ਖਡੂਰ, ਕਿਉਂਕਿ ਜਤ ਸਤ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਗੁਰੂ ਅੰਗਦ ਦੇਵ ਜੀ ਉੱਥੇ ਗੁਣਾਂ ਨੂੰ ਲੈ ਕੇ ਗਏ ਸਨ ਤੇ ਜਦੋਂ ਗੁਣ ਉੱਥੇ ਗਏ ਤੇ ਉਹ ਸੱਚਮੁੱਚ ਵਸਦਿਆਂ ਵਿੱਚ ਹੋ ਗਏ। ਸਾਹਿਬ ਕਹਿੰਦੇ ਇਹ ਗੁਣ ਉਹਨਾਂ ਦੇ ਅੰਦਰ ਟਿਕੇ ਰਹਿੰਦੇ ਹਨ।
ਚੌਥੇ ਪਦ ਕਉ ਜੇ ਮਨ ਪਤਿਆਏ,
ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਜਿਨ੍ਹਾਂ ਦਾ ਮਨ ਗਿਜ ਜਾਂਦਾ ਭਾਵ ਟਿਕਿਆ ਰਹਿੰਦਾ ਹੈ,
ਸਾਚੇ ਨਿਰਮਲ ਮੈਲ ਨਾ ਲਾਗੈ,
ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਜੁੜ ਕੇ ਉਹ ਨਿਰਮਲ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਉਹ ਮੈਲ ਨਹੀਂ ਲੱਗਦੀ ਜਿਹੜੀ ਕਿਆ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਬਗਲਾ ਮਨਮੁੱਖ ਹੈ ਉਹਦੀ ਮੈਲ ਜਾਂਦੀ ਕੋਈ ਨਹੀਂ ਤੇ ਗੁਰਮੁਖ ਹੰਸ ਬਣ ਗਏ ਉਹਨਾਂ ਨੂੰ ਮੈਲ ਲੱਗਦੀ ਕੋਈ ਨਹੀਂ, ਕਿਉਂਕਿ ਸੱਚ ਨਾ ਲੱਗੈ ਮੈਲ ਕਿਆ ਮਲ ਧੋਈਐ, ਗੁਣੈ ਹਾਰ ਪਰੋਏ ਕਿਸ ਕੋ ਰੋਈਐ। ਸਾਹਿਬ ਕਹਿੰਦੇ ਉਹ ਸਦਾ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।
ਗੁਰ ਕੈ ਸ਼ਬਦ ਭਰਮ ਪਉ ਭਾਗੈ,
ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਦੀ ਭਟਕਣਾ ਤੇ ਡਰ ਖਤਮ ਹੋ ਜਾਂਦੇ ਹਨ।
ਸੂਰਤ ਮੂਰਤ ਆਦ ਅਨੂਪ,
ਉਹ ਪ੍ਰਭੂ ਜਿਹਦੀ ਸ਼ਕਲ ਜਿਹਦਾ ਵਜੂਦ ਬੜਾ ਅਨੂਪਮ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ, ਭਾਵ ਜਦੋਂ ਜੀਵ ਉਸ ਪਰਮੇਸ਼ਰ ਨਾਲ ਜੁੜਦਾ ਜਿਹਦਾ ਵਜੂਦ ਆਦਿ ਤੋਂ ਸ਼ੁਰੂ ਤੋਂ ਹੈ, ਜਿਹੜਾ ਸਦਾ ਟਿਕਿਆ ਹੋਇਆ ਹੈ।
ਨਾਨਕ ਜਾਚੈ ਸਾਚ ਸਰੂਪ,
ਜਗਤ ਗੁਰੂ ਨਾਨਕ ਸਾਹਿਬ ਜੀ ਉਸ ਸੱਚ ਸਰੂਪ ਪਰਮੇਸ਼ਰ ਤੋਂ ਉਹਦੇ ਸੱਚੇ ਨਾਮ ਦੀ ਜਾਚਨਾ ਕਰਦੇ ਨੇ, ਹੇ ਮਾਲਕ ਮੈਨੂੰ ਵੀ ਤੁਸੀਂ ਆਪਣਾ ਨਾਮ ਦਿਓ ਤਾਂ ਕਿ ਸੱਚਮੁੱਚ ਨਾਮ ਨਾਲ ਜੁੜ ਕੇ ਮਨੁੱਖਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ, ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ। ਆਓ ਲੜੀਵਾਰ ਗੁਰਬਾਣੀ ਕਥਾ ਜੋ ਚੱਲ ਰਹੀ ਹੈ ਸੰਖੇਪ ਵਿੱਚ ਜੋ ਇਹਦੀ ਵਿਚਾਰ ਹੈ ਉਹਦੇ ਨਾਲ ਵੀ ਜੁੜਨਾ ਕਰੀਏ।
ਸੂਹੀ ਮਹੱਲਾ ਪੰਜਵਾ,
ਸਤਿਗੁਰੂ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਸੂਹੀ ਮਹੱਲਾ ਤੀਜਾ ਦੇ ਸਿਰਲੇਖ ਹੇਠ 770 ਅੰਗ ਤੇ ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ।
ਸੂਹੀ ਮਹੱਲਾ ਤੀਜਾ,
ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਬਚਨ ਹਨ।
ਹਰ ਹਰੇ ਹਰ ਗੁਣ ਗਾਵੋ, ਹਰ ਗੁਰਮੁਖੇ ਪਾਏ ਰਾਮ।
ਇਹ ਭਾਈ ਜਿਹੜਾ ਜੀਵ ਹਰੀ ਪਰਮੇਸ਼ਰ ਦੇ ਗੁਣ ਗਾਉਂਦਾ ਉਹ ਗੁਣ ਗਾ ਕੇ ਗੁਰੂ ਦੇ ਰਾਹੀਂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ।
ਅਨਦਿਨੋ ਸ਼ਬਦ ਰਵੋ, ਅਨਹਦ ਸ਼ਬਦ ਵਜਾਏ ਰਾਮ।
ਜਿਹੜਾ ਹਰ ਰੋਜ਼ ਗੁਰੂ ਦੇ ਸ਼ਬਦ ਦੀ ਆਰਾਧਨਾ ਕਰਦਾ ਉਹਦੇ ਅੰਦਰ ਜਦੋਂ ਅਨਹਦ ਇੱਕ ਰਸ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਾਜੇ ਵੱਜਦੇ ਹਨ, ਭਾਵ ਉਹਦੀ ਸ਼ਖਸੀਅਤ ਸਦਾ ਰਾਗਮਈ ਬਣੀ ਰਹਿੰਦੀ ਹੈ, ਸੰਗੀਤਮਈ ਬਣੀ ਰਹਿੰਦੀ ਹੈ।
ਅਨਹਦ ਸ਼ਬਦ ਵਜਾਏ ਹਰ ਜੀਓ ਘਰ ਆਏ, ਹਰ ਗੁਣ ਗਾਵੋ ਨਾਰੀ।
ਜਦੋਂ ਉਹ ਜੀਵ ਇੱਕ ਰਸ ਪ੍ਰਭੂ ਦੀ ਸਿਫਤ ਸਲਾਹ ਦੇ ਵਾਜੇ ਅੰਦਰ ਵਜਾਉਂਦਾ, ਭਾਵ ਉਹਦੀ ਸੰਗੀਤਮਈ ਰਾਗਮਈ ਖੁਸ਼ੀਮਈ ਅਵਸਥਾ ਬਣੀ ਰਹਿੰਦੀ ਹੈ, ਤੇ ਉਸ ਹਿਰਦੇ ਘਰ ਵਿੱਚ ਹਰੀ ਪਰਮਾਤਮਾ ਜੀ ਆਉਂਦੇ ਨੇ, ਤੇ ਫਿਰ ਉਹ ਜੀਵ ਆਪਣੇ ਗਿਆਨ ਇੰਦਰੀਆਂ ਨੂੰ ਭਾਵ ਇਹ ਆਖਦਾ ਕਿ ਹੇ ਇੰਦਰੀਓ, ਹੇ ਮੇਰੇ ਗਿਆਨ ਇੰਦਰੇ ਕਰਮ ਇੰਦਰੀਓ, ਤੁਸੀਂ ਸਦਾ ਪਰਮੇਸ਼ਰ ਦੇ ਗੁਣ ਗਾਵੋ।
ਆਨੰਦ ਭਗਤ ਕਰੈ ਗੁਰ ਆਗੈ ਸਾਤਨ ਕੰਤ ਪਿਆਰੀ।
ਹਰ ਰੋਜ਼ ਜਿਹੜਾ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਗੁਰੂ ਦੇ ਸਨਮੁਖ ਹੋ ਕੇ, ਤੇ ਉਹ ਸੱਚਮੁੱਚ ਜੀਵ ਰੂਪੀ ਇਸਤਰੀ ਸਦਾ ਮਾਲਕ ਦੇ ਦਰ ਤੇ ਬੜੇ ਸਤਿਕਾਰ ਵਾਲੀ ਬੜੇ ਪਿਆਰ ਵਾਲੀ ਬਣੀ ਰਹਿੰਦੀ ਹੈ।
ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇ ਜਨ ਸ਼ਬਦ ਸੁਹਾਏ।
ਜਿਨ੍ਹਾਂ ਦੇ ਹਿਰਦੇ ਘਰ ਵਿੱਚ ਗੁਰੂ ਦਾ ਸ਼ਬਦ ਮਾਲਕ ਦੀ ਸਿਫਤ ਸਲਾਹ ਵਸੀ ਰਹਿੰਦੀ ਹੈ, ਐਸੇ ਹਰ ਜਨ ਪ੍ਰਭੂ ਦੇ ਸੇਵਕ ਜਿਹੜੇ ਨੇ ਸ਼ਬਦ ਦੇ ਦੁਆਰਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਨੇ, ਕਿਉਂਕਿ ਸੋਹਣਾ ਜੀਵਨ ਹੈ ਹੀ ਅਸਲ ਵਿੱਚ ਜਿਹੜਾ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਗਿਆ। ਵਾਹੋ ਵਾਹੋ ਕਰੈ ਸੇਈ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ, ਤੇ ਉਵੇਂ ਮਨੁੱਖ ਬੜਾ ਸੁੰਦਰ ਹੋਵੇ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਾਹਿਬ ਕਹਿੰਦੇ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ। ਜਿਵੇਂ ਬੇਸਵਾ ਦਾ ਪੁੱਤਰ ਕਿੰਨਾ ਵੀ ਸੋਹਣਾ ਹੋਵੇ ਪਰ ਸਤਿਕਾਰ ਨਹੀਂ ਨਾ ਮਿਲਦਾ, ਮਨੁੱਖ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਆਪਣੇ ਗੁਰੂ ਪਿਤਾ ਨੂੰ ਛੱਡ ਕੇ ਹੋਰ ਚਲਿਆ ਜਾਵੇ ਕਿਤੇ, ਤੇ ਉਹਨੂੰ ਵੇਸ਼ਵਾ ਦੇ ਪੁੱਤਰ ਦੀ ਤਰ੍ਹਾਂ ਲਾਜ ਲੱਗਦੀ ਹੈ।
ਨਾਨਕ ਤਿੰਨ ਕਰ ਸਦ ਹੀ ਸੋਹੇਲਾ, ਹਰ ਕਰ ਕਿਰਪਾ ਕਰ ਆਏ।
ਇਹ ਨਾਨਕ ਉਹਨਾਂ ਦੇ ਘਰ ਸਦਾ ਹੀ ਖੁਸ਼ੀ ਦਾ ਗੀਤ ਰੂਪੀ ਸੋਹਲਾ ਬਣਿਆ ਰਹਿੰਦਾ, ਤੇ ਉਹਨਾਂ ਤੇ ਕਿਰਪਾ ਕਰਕੇ ਹਰੀ ਪਰਮਾਤਮਾ ਉਹਨਾਂ ਦੇ ਹਿਰਦੇ ਘਰ ਵਿੱਚ ਆ ਕੇ ਵੱਸਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਗ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਦੇ ਦੌਰਾਨ ਪਹਿਲੇ ਪਦੇ ਦੀ ਅੱਜ ਆਪਾਂ ਵਿਚਾਰ ਕੀਤੀ ਹੈ। ਸਤਿਗੁਰੂ ਜੀ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣ, ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਇਸ ਪਾਵਨ ਪਦੇ ਦੀਆਂ ਜੋ ਸਮਾਪਤੀ ਵਾਲੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਹਨ, ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇ ਜਨ ਸ਼ਬਦ ਸੁਹਾਏ, ਨਾਨਕ ਤਿੰਨ ਘਰ ਸਦ ਹੀ ਸੋਹੇਲਾ, ਹਰ ਕਰ ਕਿਰਪਾ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।